हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो बाणी गुरु गुरु है बाणी विच बाणी अमृत सारे गुरबाणी कह सेवक जन मन पर तख गुरु निस्तारे सतनाम श्री वाहे गुरु साहिब जियो सोरठ महला पंजवा अपना गुरु ते आए मिल कुशल सेती घर आए अपना गुरु ते आए मिल कुशल सेती घर आए नाम की वड्याई इस कीमत कहन ना जाई संत हर 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 आराध हर आराध सदो किश पाइए कारज सगले सद हो रहाओ प्रेम भगत प्रभ लागी तो पाए जिस वड भागी जन नानक नाम ते आया तिन सर्ब सुखा फल पाया जन नानक नाम ते आया तिन सर्ब सुखा फल पाया वाहिगुरु जी का खालसा वाहिगुरु जी की फतेह सतनाम श्री वाहे गुरु साहिब जियो सारग महला पंजवा बूठा सर्ब थाई में हो आनंद मंगल गाओ हर जस पूरन प्रगट्यो ने हो रहा चार कुंट दह दिस जल निद ऊण थाओ न के हो कृपा निद गोबिंद पूरन जी दान सब दे हो सत सत हर सत स्वामी सत साध संगे हो सत ते जन जन परतीत उपजी नानक नह परमे हो सत ते जन जन परतीत उपजी नानक नह परमे हो वाहिगुरु जी का खालसा वाहिगुरु जी की फतेह
समुंद सागर नीर भरिया इति अवगण हमारे पत्थर तारे जड़ा अगन बराबर तप पीतर वगन ਅੰਤਰਿਆਮੀ ਪੁਰਖ ਭਗਵਾਨ ਦਸਨ ਦਾਸ ਕਹਿ ਜਾਨ ਨਾਨਕ ਜਿਹਾ ਤੂੰ ਕਰਾਏ ਇਹਾ ਹਾਂ ਕਰੀ ਵਖਿਆਨ ਦਸਨ ਦਾਸ ਕਹਿ ਜਾਨ ਨਾਨਕ ਜਿਹਾ ਤੂੰ ਕਰਾਏ ਇਹਾ ਹਾਂ ਕਰੀ ਵਖਿਆਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾ ਬੂਠਾ ਸਰਬ ਥਾਈ ਮੇਹੋ ਆਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟਿਓ ਨੇਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰ ਮੰਤਰ ਦਾ ਸਿਮਰਨ ਅੰਮ੍ਰਿਤ ਰੂਪ ਬਾਣੀਆਂ ਦਾ ਪਾਠ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਚੌਪੀ ਸਾਹਿਬ ਅਨੰਦ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ ਅਤੇ ਨਾਲ ਹੀ ਸੇਵਕ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਜੋ ਸਹਿਜ ਪਾਠ ਪ੍ਰਾਰੰਭ ਕਰਵਾਇਆ ਗਿਆ ਸੀ ਉਸਦਾ ਭੋਗ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਸਾਰੰਗ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਬੋਹੇ ਥਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਇੱਕ ਵਾਰ ਸੰਗਤਾਂ ਨੇ ਬੇਨਤੀ ਕੀਤੀ ਗਰੀਬਨ ਵਾਜ ਸਤਿਗੁਰੂ ਜੀ ਗਰਮੀ ਦਾ ਮੌਸਮ ਹੈ, ਸਾਰੀ ਸ੍ਰਿਸ਼ਟੀ ਵਿਆਕੁਲ ਹੋ ਰਹੀ ਹੈ, ਆਪ ਕਿਰਪਾ ਕਰੋ ਜਿਵੇਂ ਮੀਂਹ ਪੈ ਜਾਵੇ ਐਸੀ ਅਰਦਾਸ ਕਰੋ, ਐਸੀ ਪਾਵਨ ਆਸੀਸ ਬਖਸ਼ੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਗੁਰਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਆਖਿਆ, ਐ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ, ਜਿਸ ਦੇ ਪੈ ਦੇ ਵਿੱਚ ਸਭ ਦੇਵੀ ਦੇਵਤੇ ਵੀਰ ਪੈਗੰਬਰ ਰਿਸ਼ੀ ਮੁਨੀ ਤੇ ਸਾਰੇ ਹੀ ਜੀਵ ਜੰਤ ਹਨ। ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਪੈ ਵਿੱਚ ਪਾਵਨ ਵਹਿ ਸਦ ਵਾਓ, ਪੈ ਵਿੱਚ ਚੱਲਣ ਹੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਉਹ ਕਰੋੜੀ ਚਲਤ ਨ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੀ ਆਕਾਸ। ਹਜ਼ੂਰ ਨੇ ਇਸ ਪਾਵਨ ਸ਼ਲੋਕ ਦੇ ਅੰਦਰ ਸਭ ਦੇਵੀ ਦੇਵਤਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੈ ਦੇ ਵਿੱਚ ਵਿਚਰਦੇ ਦਰਸਾਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਐ ਗੁਰਸਿੱਖੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਤੇ ਵਾਹਿਗੁਰੂ ਮਿਹਰ ਕਰੇਗਾ। ਸਭ ਗੁਰਸਿੱਖ ਸੰਗਤਾਂ ਨੇ ਰਲ ਮਿਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਉਸ ਦਾ ਫਲ ਕੀ ਹੋਇਆ? ਮੀਂਹ ਵਰਸਣਾ ਸ਼ੁਰੂ ਹੋ ਗਿਆ। ਜਿੰਨਾ ਵੀ ਸੰਗਤਾਂ ਚਾਹੁੰਦੀਆਂ ਸਨ, ਲੋੜ ਅਨੁਸਾਰ ਉਨਾ ਹੀ ਮੀਂਹ ਪਿਆ। ਸਾਰੀ ਧਰਤੀ ਤੇ ਤਪਸ਼ ਮਿਟ ਗਈ। ਤਪਤ ਮਾਹੇ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਭਾਈ। ਉਸ ਵੇਲੇ ਸਮੂਹ ਗੁਰਸਿੱਖ ਸੰਗਤਾਂ ਪ੍ਰਸੰਨ ਹੋ ਕੇ ਸਤਿਗੁਰੂ ਦੇ ਪਾਸ ਆਈਆਂ ਤੇ ਆ ਕੇ ਗੁਰੂ ਮਹਾਰਾਜ ਦੀ ਵਡਿਆਈ ਕਰਨ ਲੱਗੀਆਂ। ਇਹ ਗਰੀਬਨ ਵਾਜ ਸਤਿਗੁਰੂ ਜੀ, ਆਪ ਜੀ ਨੇ ਬੜੀਆਂ ਮਿਹਰਾਂ ਕੀਤੀਆਂ। ਆਪ ਜੀ ਦੀ ਬਖਸ਼ਿਸ਼ ਦੇ ਨਾਲ ਮੀਂਹ ਬਹੁਤ ਪਿਆ ਹੈ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ, ਖੇੜਾ ਹੀ ਖੇੜਾ ਸਭ ਨੂੰ ਪ੍ਰਾਪਤ ਹੋਇਆ ਹੈ। ਤਾਂ ਹਜ਼ੂਰ ਕਹਿੰਦੇ, ਭਾਈ, ਇਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਨਾਲ ਹੋਇਆ ਹੈ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ? ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਨਾਲ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ, ਬੂਠਾ ਸਰਬ ਥਾਈ ਮੇਹੋ। ਸਾਰੰਗ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਨਾਲ ਸਭ ਥਾਵਾਂ ਤੇ ਮੀਂਹ ਵਰਸਿਆ ਹੈ, ਕਿਉਂ ਕਿ ਬੱਦਲ ਵੀ, ਇਹਨਾਂ ਬੱਦਲਾਂ ਦਾ ਰਾਜਾ ਇੰਦਰ ਵੀ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹਨ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਹੈ, ਜਿਸ ਦੀ ਕਿਰਪਾ ਦੁਆਰਾ ਮੀਂਹ ਵਸਿਆ ਹੈ।
ਆਨੰਦ ਮੰਗਲ ਗਾਓ ਹਰ ਜਸ, ਪੂਰਨ ਪ੍ਰਗਟਿਓ ਨੇਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਪੂਰਨ ਪ੍ਰਗਟਿਓ ਨੇਹੋ, ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ ਸਭ ਗੁਰਸਿੱਖ ਸੰਗਤਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਪੂਰਨ ਪ੍ਰੇਮ ਪ੍ਰਗਟ ਹੋ ਗਿਆ ਹੈ, ਜਿਸ ਦਾ ਸਦਕਾ ਸਭ ਸੰਗਤਾਂ ਨੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਉਹ ਅਰਦਾਸ ਪ੍ਰਵਾਨ ਹੋਈ, ਸਭ ਥਾਵਾਂ 'ਤੇ ਮੀਂਹ ਵਸਿਆ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਅੰਧ ਮੰਗਲ ਗਾਓ ਹਰ ਜਸ। ਗੁਰਮੁਖੋ, ਹੁਣ ਤੁਸੀਂ ਆਨੰਦ ਦੇ ਮੰਗਲ ਖੁਸ਼ੀਆਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਇਨ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਉਸ ਵਾਹਿਗੁਰੂ ਪਰਮੇਸ਼ਰ ਦਾ ਧੰਨਵਾਦ ਕਰੋ, ਜਿਸ ਦੀ ਕਿਰਪਾ ਦੁਆਰਾ ਮੀਂਹ ਵਰਸਿਆ ਹੈ। ਇਸੇ ਹੀ ਪੰਕਤੀਆਂ ਦਾ ਮਹਾਂਪੁਰਖ ਇੱਕ ਅੰਤਰੀਵ ਅਰਥ ਵੀ ਕਰਦੇ ਸਨ। ਉਹ ਅੰਤਰੀਵ ਅਰਥ ਕੀ ਹੈ? ਜਦੋਂ ਇਸ ਸੰਸਾਰ ਦੇ ਅੰਦਰ ਪਾਪ ਵੱਧ ਜਾਂਦੇ ਹਨ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਤੀਰਖ ਦੇਵੈ ਸਹਿਜ ਸੁਭਾਏ। ਉਸ ਵੇਲੇ ਸਾਰੀ ਸ੍ਰਿਸ਼ਟੀ ਵਿਆਕੁਲ ਹੋ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ ਕਿ ਹੇ ਵਾਹਿਗੁਰੂ, ਇਸ ਧਰਤੀ 'ਤੇ ਪਾਪ ਅਤੇ ਜ਼ੁਲਮ ਦੀ ਇੰਨੀ ਅੱਗ ਮੱਚ ਗਈ ਹੈ, ਸਾਰੇ ਜੀਵ ਸੜ ਬਲ ਰਹੇ ਨੇ, ਇਹਨਾਂ 'ਤੇ ਮਿਹਰ ਕਰ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਹਿ ਉਬਾਰ। ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਫਿਰ ਕੀ ਕਰਦਾ ਹੈ? ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹ ਸੜਦੇ ਬਲਦੇ ਸੰਸਾਰ ਨੂੰ ਸ਼ਾਂਤ ਸ਼ਾਂਤ ਕਰਨ ਵਾਸਤੇ ਬੱਦਲ ਨੂੰ ਹੁਕਮ ਕਰਦਾ ਹੈ। ਉਹ ਬੱਦਲ ਕਿਹੜਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਦੱਸੋ ਹੀ ਸਤਿਗੁਰੂ ਸਾਹਿਬਾਨ, ਬੱਦਲ ਨੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹਜ਼ੂਰ ਨੇ 10 ਗੁਰੂ ਸਰੂਪ ਧਾਰਨ ਕੀਤੇ, ਪਾਵਨ 10 ਗੁਰੂ ਸਰੂਪ ਧਾਰਨ ਕਰਕੇ ਐਸੀ ਨਾਮ ਬਾਣੀ ਦੀ ਵਰਖਾ ਕੀਤੀ ਕਿ ਸਾਰੇ ਸੰਸਾਰ ਦੇ ਵਿੱਚ ਠੰਡ ਵਰਤ ਗਈ। ਇਸੇ ਲਈ ਹਜ਼ੂਰ ਕਹਿੰਦੇ ਨੇ ਬੂਟਾ ਸਰਬ ਥਾਈ ਮੈਂ। ਗੁਰਮੁਖੋ, ਉਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਗੁਰੂ ਰੂਪੀ ਬੱਦਲ ਵੀ ਸਭ ਥਾਵਾਂ 'ਤੇ ਵਰਸ ਰਿਹਾ ਹੈ। ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਦੇ ਵਿੱਚ ਵਿਚਰ ਕੇ ਗਾਹੇ ਅਵਗਾਹੇ ਸਭ ਥਾਵਾਂ 'ਤੇ ਪਹੁੰਚ ਕੇ ਐਸੀ ਨਾਮ ਬਾਣੀ ਦੀ ਵਰਖਾ ਕੀਤੀ ਜਿਸ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਠੰਡ ਵਰਤ ਗਈ। ਇਸ ਲਈ ਗੁਰਮੁਖੋ, ਤੁਸੀਂ ਆਨੰਦ ਮੰਗਲ ਪੂਰਵਕ ਹੁਣ ਉਸ ਵਾਹਿਗੁਰੂ ਦੇ ਜਸ ਨੂੰ ਗਾਓ, ਜਿਸ ਦੀ ਕਿਰਪਾ ਦੁਆਰਾ ਗੁਰੂ ਨੇ ਬੱਦਲ ਸਰੂਪ ਹੋ ਕੇ ਨਾਮ ਬਾਣੀ ਦੀ ਵਰਖਾ ਕੀਤੀ ਅਤੇ ਨਾਲ ਹੀ ਪੂਰਨ ਪ੍ਰਗਟੇ ਹੁੰਦੇ ਹੋ। ਉਸ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਪੂਰਨ ਅਕਾਲ ਪੁਰਖ ਵਾਹਿਗੁਰੂ ਦਾ ਨੇਹੋ ਪ੍ਰੇਮ ਵੀ ਸਾਰੀ ਸੰਗਤ ਦੇ ਇਹ ਸਭ ਜੀਵਾਂ ਦੇ ਮਨ ਵਿੱਚ ਪ੍ਰਗਟ ਹੋ ਗਿਆ ਹੈ। ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਚਾਰ ਕੁੰਟ ਦਹਿ ਦਿਸ ਜਲ ਨਿਦ ਊਣ ਥਾਉ ਨਾ ਕਿਹੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬੱਦਲ ਕਿੱਥੇ ਕਿੱਥੇ ਵਰਸਿਆ ਹੈ, ਚਾਰ ਕੁੰਟ ਜਿਹੜੀਆਂ ਚਾਰ ਮੁੱਖ ਦਿਸ਼ਾ ਨੇ, ਉੱਤਰ ਦੱਖਣ ਪੂਰਬ ਤੇ ਪੱਛਮ, ਇਹ ਚਾਰ ਮੁੱਖ ਦਿਸ਼ਾ ਨੇ। ਤੇ ਨਾਲ ਹੀ ਹਜ਼ੂਰ ਕਹਿੰਦੇ ਦਹਿ ਦਿਸ ਜਿਹੜੀਆਂ ਦਸ ਦਿਸ਼ਾ ਨੇ, ਦਸ ਦਿਸ਼ਾ ਕਿਹੜੀਆਂ ਬਣਦੀਆਂ ਨੇ, ਚਾਰ ਮੁੱਖ ਦਿਸ਼ਾ ਚਾਰ ਉਪ ਦਿਸ਼ਾ, ਧਰਤੀ ਤੇ ਅਸਮਾਨ ਦੀ ਦਿਸ਼ਾ ਨੂੰ ਰਲਾ ਕੇ ਦਸ ਦਿਸ਼ਾ ਬਣਦੀਆਂ ਨੇ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਚਾਰੇ ਕੁੰਟਾਂ ਦੇ ਵਿੱਚ ਤੇ ਦਸੋ ਦਿਸ਼ਾ ਦੇ ਅੰਦਰ ਜਲ ਨਿਧ, ਜਲ ਦੀ ਨਿਧੀ ਕੌਣ ਹੈ, ਬੱਦਲ ਵਰਖਾ ਕਰ ਰਿਹਾ ਹੈ, ਊਣ ਥਾਓ ਨਾ ਕਿਹੋ, ਕੋਈ ਥਾਂ ਊਣਾ ਨਹੀਂ ਰਿਹਾ ਜਿੱਥੇ ਮੀਂਹ ਨਾ ਪਿਆ ਹੋਵੇ। ਕਿਉਂਕਿ ਜਦੋਂ ਮੀਂਹ ਪੈਂਦਾ ਹੈ, ਅਸੀਂ ਅਕਸਰ ਦੇਖਦੇ ਹਾਂ ਜਿੱਥੇ ਧਰਤੀ ਦੇ ਸਭ ਉੱਚੇ ਨੀਵੇਂ ਥਾਵਾਂ 'ਤੇ ਇੱਕ ਸਮਾਨ ਵਰਸਦਾ ਹੈ, ਉੱਥੇ ਉਸਦੇ ਨਾਲ ਨਾਲ ਦਸੋ ਦਿਸ਼ਾ ਦੇ ਅੰਦਰ ਆਕਾਸ਼ ਵਿੱਚ ਵੀ ਅਤੇ ਹੇਠਾਂ ਪਤਾਲ ਵਿੱਚ ਵੀ ਉਸ ਮੀਂਹ ਦਾ ਅਸਰ ਪਹੁੰਚ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਉਸ ਵਾਹਿਗੁਰੂ ਦੇ ਹੁਕਮ ਅਨੁਸਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੱਦਲ ਵਾਂਗ ਪ੍ਰਗਟ ਹੋਏ, ਉਹਨਾਂ ਨੇ ਐਸਾ ਨਾਮ ਬਾਣੀ ਦਾ ਮੀਂਹ ਵਰਸਾਇਆ ਅਤੇ ਹੁਣ ਤੱਕ ਵਰਸਾ ਰਹੇ ਹਨ ਚਾਰੇ ਕੁੰਟਾਂ ਵਿੱਚ ਦਸੋ ਦਿਸ਼ਾ ਦੇ ਵਿੱਚ। ਚਾਰ ਕੁੰਟਾਂ ਕਿਹੜੀਆਂ ਨੇ? ਮਨ, ਬੁੱਧ, ਚਿੱਤ, ਹੰਕਾਰ, ਇਹ ਜਿਹੜੀਆਂ ਅੰਤਕਰਨ ਦੀਆਂ ਚਾਰ ਬਿਰਤੀਆਂ ਨੇ, ਇਹ ਚਾਰ ਕੁੰਟਾਂ ਹਨ। ਅਤੇ ਦਸ ਦਿਸ਼ਾ ਕਿਹੜੀਆਂ ਨੇ? ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹ ਦਸ ਦਿਸ਼ਾ ਨੇ। ਇਹਨਾਂ ਦੇ ਵਿੱਚ ਜਲ ਨਿਧ ਵੀ ਉਸ ਗੁਰੂ ਰੂਪੀ ਬੱਦਲ ਦੀ ਕਿਰਪਾ ਦੁਆਰਾ ਠੰਡ ਵਰਤ ਗਈ ਹੈ। ਊਣ ਥਾਓ ਨਾ ਕਿਹੋ, ਹੁਣ ਕੋਈ ਵੀ ਥਾਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਅਤੇ ਸਰੀਰਕ ਦ੍ਰਿਸ਼ਟੀਕੋਣ ਤੋਂ ਵੀ ਕੋਈ ਖਾਲੀ ਨਹੀਂ ਰਿਹਾ ਜਿੱਥੇ ਨਾਮ ਬਾਣੀ ਦਾ ਅਸਰ ਨਾ ਪਿਆ ਹੋਵੇ।
ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇਹੋ।
ਇਸੇ ਲਈ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹਨ ਤੇ ਨਾਲ ਹੀ ਅਰਦਾਸ ਬੇਨਤੀ ਵੀ ਕਰਦੇ ਹਨ, ਕਿਰਪਾ ਨਿਧ ਗੋਬਿੰਦ ਪੂਰਨ, ਇਹ ਵਾਹਿਗੁਰੂ ਜੀ ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਗੋਬਿੰਦ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਹੋ ਤੇ ਪੂਰਨ ਸਰਬ ਗੁਣ ਭਰਪੂਰ ਹੋ, ਜੀ ਦਾਨ ਸਭ ਦੇਹੋ, ਸੱਚੇ ਪਾਤਸ਼ਾਹ ਆਪ ਸਾਰੇ ਜੀਵਾਂ ਨੂੰ ਜੀ ਦਾਨ ਬਖਸ਼ਿਸ਼ ਕਰ ਰਹੇ ਹੋ। ਕਿਉਂਕਿ ਪਾਣੀ ਵੀ ਜੀ ਦਾਨ ਬਖਸ਼ਿਸ਼ ਕਰਦਾ ਹੈ, ਇਸ ਸਤਿਗੁਰੂ ਦੀ ਬਾਣੀ ਵੀ ਸਾਨੂੰ ਜੀ ਦਾਨ ਬਖਸ਼ਿਸ਼ ਕਰਦੀ ਹੈ। ਦੋ ਕਿਸਮ ਦਾ ਜੀਵਨ ਹੈ, ਇੱਕ ਤਾਂ ਹੈ ਜਿਸਮਾਨੀ ਜੀਵਨ, ਦੂਸਰਾ ਹੈ ਰੂਹਾਨੀ। ਜਿਹੜਾ ਜਿਸਮਾਨੀ ਜੀਵਨ ਹੈ ਉਹ ਸਾਨੂੰ ਪਾਣੀ ਤੋਂ ਪ੍ਰਾਪਤ ਹੁੰਦਾ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ। ਜਿੰਨੀ ਜੀਵ ਸ੍ਰਿਸ਼ਟੀ ਆ ਸਾਰੀ ਪਾਣੀ ਤੋਂ ਹੀ ਪੈਦਾ ਹੋਈ ਹੈ। ਪੌਣ ਗੁਰੂ ਪਾਣੀ ਪਿਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਜਿਹੜੀ ਧਰਤੀ ਸਭ ਤੋਂ ਵੱਡੀ ਮਾਂ ਹੈ ਤੇ ਪਾਣੀ ਪਿਤਾ ਹੈ, ਪਾਣੀ ਪਿਤਾ ਜਗਤ ਦਾ। ਇਹ ਸਾਰਾ ਸੰਸਾਰ ਜੀਵ ਸ੍ਰਿਸ਼ਟੀ ਪਾਣੀ ਤੋਂ ਹੀ ਪੈਦਾ ਹੋਈ ਹੈ। ਹੁਣ ਤੇ ਸਾਇੰਸ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ, ਸਭ ਤੋਂ ਪਹਿਲਾਂ ਆਕਾਸ਼ ਬਣਿਆ, ਆਕਾਸ਼ ਤੋਂ ਬਾਅਦ ਹਵਾ ਬਣੀ, ਹਵਾ ਤੋਂ ਬਾਅਦ ਪਾਣੀ ਹੋਂਦ ਵਿੱਚ ਆਇਆ, ਪਾਣੀ ਤੋਂ ਬਾਅਦ ਅੱਗ ਤੇ ਧਰਤੀ, ਅੱਗ ਤੇ ਧਰਤੀ ਇਹ ਹੋਂਦ ਵਿੱਚ ਆਏ। ਹਜ਼ੂਰ ਨੇ ਪਹਿਲਾਂ ਹੀ ਸਭ ਕੁਝ ਬਾਣੀ ਵਿੱਚ ਫਰਮਾਇਆ ਹੈ, ਸਾਜੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤਰੇ ਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਹਜ਼ੂਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਸਾਰੇ ਜੀਵਾਂ ਨੂੰ ਜੀ ਦਾਨ ਬਖਸ਼ਿਸ਼ ਕਰਦੇ ਹੋ, ਪਾਣੀ ਦੁਆਰਾ ਸਾਰੇ ਜੀਵਾਂ ਨੂੰ ਜਿਸਮਾਨੀ ਜੀਵਨ ਪ੍ਰਾਪਤ ਹੋ ਰਿਹਾ ਹੈ ਤੇ ਬਾਣੀ ਦੁਆਰਾ ਸਭ ਨੂੰ ਰੂਹਾਨੀ ਜੀਵਨ ਪ੍ਰਾਪਤ ਹੋ ਰਿਹਾ ਹੈ।
ਸਤ ਸਤ ਹਰ ਸਤ ਸਵਾਮੀ ਸਤ ਸਾਧ ਸੰਗੇ ਹੋ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ। ਹੇ ਵਾਹਿਗੁਰੂ ਜੀ, ਤੁਸੀਂ ਆਦਿ ਕਾਲ ਦੇ ਵਿੱਚ ਵੀ ਸਤ ਸਰੂਪ ਸੀ, ਭਾਵ ਜਦੋਂ ਸੰਸਾਰ ਨਹੀਂ ਸੀ ਬਣਿਆ ਤੁਸੀਂ ਉਸ ਵੇਲੇ ਵੀ ਸੱਚ ਸਰੂਪ ਸੀ ਤੇ ਹੁਣ ਵਰਤਮਾਨ ਕਾਲ ਦੇ ਅੰਦਰ ਵੀ ਤੁਸੀਂ ਸੱਚ ਸਰੂਪ ਹੋ ਤੇ ਹਰ ਸਤ ਸੁਆਮੀ ਤੇ ਸੱਚੇ ਪਾਤਸ਼ਾਹ ਤੁਸੀਂ ਭਵਿੱਖਤ ਨੂੰ ਵੀ ਸੱਚ ਸਰੂਪ ਹੋਵੋਗੇ। ਸਤ ਸਾਧ ਸੰਗੇ ਹੋ ਤੇ ਮਹਾਰਾਜ ਜਿਹੜੀ ਆਪ ਜੀ ਦੀ ਸਾਧ ਸੰਗਤ ਹੈ ਉਹ ਵੀ ਸੱਚੀ ਹੈ, ਕਿਉਂਕਿ ਵਿੱਚ ਸੰਗਤ ਹਰ ਭਰਾ ਵਸਿਆ ਜੀਓ। ਸਤ ਸੰਗਤ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਵਸ ਹੈ, ਇਸ ਲਈ ਸਾਧ ਸੰਗਤ ਵਾਹਿਗੁਰੂ ਦੇ ਰਹਿਣ ਦਾ ਘਰ ਹੈ, ਮੁਕਾਮ ਹੈ, ਇਹ ਬੈਕੁੰਠ ਧਾਮ ਹੈ, ਇਸ ਦੀ ਸਾਧ ਸੰਗਤ ਵੀ ਸੱਚੀ ਹੈ। ਮੂਲ ਮੰਤਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਇਹ ਭੁਲੇਖਾ ਦੂਰ ਕੀਤਾ ਹੈ। ਕਈ ਲੋਕ ਆਖਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕੋਈ ਪਹਿਲੇ ਸਮੇਂ ਦੇ ਵਿੱਚ ਭਾਵੇਂ ਹੋਇਆ ਹੋਵੇ ਉਹ ਹੁਣ ਨਹੀਂ ਹੈ। ਕਈ ਇਹ ਆਖਦੇ ਨੇ ਵੀ ਉਹ ਹੁਣ ਹੈ ਤੇ ਅੱਗੇ ਨਹੀਂ ਹੋਵੇਗਾ, ਪਰ ਹਜ਼ੂਰ ਕਹਿੰਦੇ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਕੋਈ ਵਿਅਕਤੀ ਨਹੀਂ, ਉਹ ਇੱਕ ਸ਼ਕਤੀ ਰੂਪ ਹੈ। ਉਹ ਵਾਹਿਗੁਰੂ ਇੱਕ ਦੇਸ਼ੀ ਨਹੀਂ, ਸਰਵ ਵਿਆਪਕ ਹੈ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੋਣ ਕਰਕੇ ਤੇ ਸਾਰੇ ਕਾਲਾਂ ਦੇ ਵਿੱਚ ਵੀ ਦੇਸ਼ ਕਾਲ ਵਸੂ ਸੰਸਾਰ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸੇ ਹੀ ਭਾਵ ਨੂੰ ਹਜ਼ੂਰ ਨੇ ਬਾਣੀ ਦੇ ਅੰਦਰ ਹੋਰ ਥਾਵਾਂ ਤੇ ਵੀ ਪ੍ਰਗਟ ਕੀਤਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ। ਜਿਹੜੇ ਲੋਕ ਅਵਤਾਰਾਂ ਨੂੰ ਰੱਬ ਮੰਨਦੇ ਸਨ, ਕਿਸੇ ਸਰੀਰਧਾਰੀ ਨੂੰ ਰੱਬ ਮੰਨਦੇ ਸਨ, ਉਹ ਤੇ ਕਦੋਂ ਦੇ ਮਰ ਚੁੱਕੇ, ਪਰ ਜਿਹੜਾ ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮੇਸ਼ਰ ਹੈ ਉਹ ਕਦੀ ਨਾਸ਼ ਹੋਣ ਵਾਲਾ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਤ ਸਤ ਹਰ ਸਤ ਸੁਆਮ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਿੰਨੇ ਕਾਲਾਂ ਦੇ ਵਿੱਚ ਤੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਉਹ ਸਤ ਸਰੂਪ ਹੈ। ਸਤ ਸਾਧ ਸੰਗੇ ਹੋ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਪਿਆਰੀ ਸਾਧ ਸੰਗਤ ਵੀ ਹਮੇਸ਼ਾ ਸਤ ਸਰੂਪ ਹੈ।
ਸਤ ਤੇ ਜਨ ਜਨ ਪ੍ਰਤੀਤ ਉਪਜੀ ਨਾਨਕ ਨਹਿ ਪਰਮੇ ਹੋ।
ਇਹ ਸ਼ਬਦ ਦੀ ਅਖੀਰਲੀ ਪੰਕਤੀ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸਤ ਤੇ ਜਨ, ਉਹ ਜਨ ਗੁਰਮੁਖ ਪਿਆਰੇ ਮਹਾਂਪੁਰਖ ਵੀ ਸਤ ਸਰੂਪ ਨੇ। ਜਿਨ ਪ੍ਰਤੀਤ ਉਪਜੀ, ਜਿਨ੍ਹਾਂ ਦੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਤੀਤ ਸਿਦਕ ਭਰੋਸਾ ਇਤਕਾਦ ਵਿਸ਼ਵਾਸ ਪੈਦਾ ਹੋ ਗਿਆ ਹੈ, ਉਹ ਮਹਾਂਪੁਰਖ ਵੀ ਭਾਈ ਸੱਚ ਦਾ ਰੂਪ ਹੋ ਗਏ। ਨਾਨਕ ਨਹਿ ਭਰਮੇ ਹੋ, ਹਜ਼ੂਰ ਕਹਿੰਦੇ ਨੇ ਇਹਦੇ ਵਿੱਚ ਕੋਈ ਭਰਮ ਵਾਲੀ ਗੱਲ ਨਹੀਂ ਹੈ, ਇਹ ਇੱਕ ਅਟਲ ਸੱਚਾਈ ਹੈ। ਜਿਨ੍ਹਾਂ ਮਹਾਂਪੁਰਖਾਂ ਨੇ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਨ੍ਹਾਂ ਦੇ ਮਨ ਅੰਦਰ ਉਸ ਵਾਹਿਗੁਰੂ ਦੀ ਪ੍ਰੀਤ ਤੇ ਪ੍ਰਤੀਤ ਪੈਦਾ ਹੋ ਗਈ, ਉਹ ਵੀ ਵਾਹਿਗੁਰੂ ਦਾ ਰੂਪ ਹੋ ਗਏ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੀ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣਾ ਹੋ ਮਾਨਸ ਦਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਹਜ਼ੂਰ ਕਹਿੰਦੇ ਨੇ ਉਹ ਮਹਾਂਪੁਰਖ ਜਿਨ੍ਹਾਂ ਦੇ ਮੰਦੇ ਵਿੱਚ ਵਾਹਿਗੁਰੂ ਦੀ ਪ੍ਰਤੀਤ ਪੈਦਾ ਹੋ ਗਈ ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਤੇ ਸ਼ੁਕਰਾਨਾ ਕਰਦੇ ਰਹਿੰਦੇ ਨੇ ਉਹ ਵੀ ਸੱਚ ਦਾ ਰੂਪ ਹੋ ਜਾਂਦੇ ਨੇ ਉਹ ਵੀ ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ ਇੱਕ ਵਾਰ ਸਿੱਧਾ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਇਹ ਗਰੀਬਨ ਵਾਹਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਇਹ ਦੱਸੋ ਜਿਹੜੇ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਤੇ ਸ਼ੁਕਰਾਨਾ ਕਰਦੇ ਹਨ ਉਹਨਾਂ ਨੂੰ ਕਿਹੜੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਹਜ਼ੂਰ ਨੇ ਜਪਜੀ ਸਾਹਿਬ ਬਾਣੀ ਅੰਦਰ ਬਹੁਤ ਸੁੰਦਰ ਬਚਨ ਲਿਖੇ ਨੇ ਸਾ ਲਾਹੀ ਸਾ ਲਾਹੇ ਖੇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ ਹਜ਼ੂਰ ਕਹਿੰਦੇ ਨੇ ਏਤੀ ਸੁਰਤ ਨਾ ਪਾਈਆ ਐਸਦ ਲੋਕੋ ਤੁਹਾਨੂੰ ਹਾਲੇ ਇੰਨੀ ਸੁਰਤ ਸੋਝੀ ਗਿਆਤ ਹਾਸਲ ਨਹੀਂ ਹੋਈ ਤੁਹਾਨੂੰ ਹਾਲੇ ਇਸ ਗੱਲ ਦਾ ਕੋਈ ਇਲਮ ਨਹੀਂ ਹੋਇਆ ਸਾ ਲਾਹੀ ਸਾ ਲਾਹੇ ਜਿਹੜੇ ਮਨੁੱਖ ਸਲਾਹੁਣ ਯੋਗ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤੋ ਸਲਾਹ ਕਰਦੇ ਹਨ ਉਹਨਾਂ ਨੂੰ ਕਿਹੜੀ ਬਖਸ਼ਿਸ਼ ਪ੍ਰਾਪਤ ਹੁੰਦੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਲਓ ਜੇ ਨਹੀਂ ਪਤਾ ਲੱਗਿਆ ਅਸੀਂ ਤੁਹਾਨੂੰ ਦੱਸਦੇ ਹਾਂ ਨਦੀਆਂ ਅਤੇ ਵਾਹ ਤੁਸੀਂ ਕਦੀ ਨਦੀਆਂ ਨੂੰ ਅਤੇ ਵਾਹ ਨਾਲਿਆਂ ਨੂੰ ਵੇਖਿਆ ਗਉ ਦੇ ਨਾਲ ਧਿਆਨ ਦੇ ਨਾਲ ਨਦੀਆਂ ਅਤੇ ਨਾਲਿਆਂ ਵੱਲ ਤੱਕੋ ਨਦੀਆਂ ਅਤੇ ਵਾਹ ਨਦੀਆਂ ਅਤੇ ਨਾਲੇ ਪਵੇ ਹੈ ਸਮੁੰਦਰ ਜਿੰਨਾ ਚਿਰ ਤੱਕ ਉਹ ਸਮੁੰਦਰ ਵਿੱਚ ਜਾ ਕੇ ਰਲ ਨਹੀਂ ਜਾਂਦੇ ਉਨਾ ਚਿਰ ਤੱਕ ਉਹਨਾਂ ਨੂੰ ਕਦੇ ਵੀ ਟਿਕਾਓ ਨਹੀਂ ਮਿਲਦਾ ਕਦੇ ਵੀ ਸਦੈਵੀ ਆਰਾਮ ਨਹੀਂ ਮਿਲਦਾ ਉਹ ਦਿਨ ਰਾਤ ਚੱਲਦੇ ਹੀ ਚੱਲਦੇ ਰਹਿੰਦੇ ਨੇ ਉਹਨਾਂ ਦੀ ਯਾਤਰਾ ਉਦੋਂ ਮੁਕੰਮਲ ਹੁੰਦੀ ਹੈ ਜਦੋਂ ਸਮੁੰਦਰ ਵਿੱਚ ਰਲ ਜਾਂਦੇ ਹਜ਼ੂਰ ਕਹਿੰਦੇ ਨੇ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ ਨਦੀਆਂ ਅਤੇ ਨਾਲੇ ਜਦੋਂ ਸਮੁੰਦਰ ਵਿੱਚ ਜਾ ਕੇ ਰਲ ਜਾਂਦੇ ਨੇ ਫਿਰ ਉਹਨਾਂ ਦੀ ਯਾਤਰਾ ਸਮਾਪਤ ਹੋ ਜਾਂਦੀ ਹੈ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਨਾ ਜਾਣੀਏ ਫਿਰ ਉਹਨਾਂ ਦਾ ਵੱਖਰਾ ਰੰਗ ਰੂਪ ਕੋਈ ਨਹੀਂ ਜਾਣਿਆ ਜਿਹੜੀ ਨਦੀ ਇੱਕ ਵਾਰੀ ਸਾਗਰ ਦੇ ਵਿੱਚ ਰਲ ਗਈ ਫਿਰ ਉਸਦਾ ਨਾਮ ਅਤੇ ਰੂਪ ਖਤਮ ਹੋ ਜਾਂਦੇ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ ਅਤੇ ਫਿਰ ਉਹਨਾਂ ਦੀ ਵੀ ਕੋਈ ਵੱਖਰੀ ਰੂਪ ਰੇਖਾ ਕੋਈ ਹਸਤੀ ਰਹਿ ਨਹੀਂ ਜਾਂਦੀ ਨਦੀਆਂ ਅਤੇ ਨਾਲੇ ਜਿਵੇਂ ਸਮੁੰਦਰ ਵਿੱਚ ਰਲ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਅਤੇ ਕੋਈ ਉਹਨਾਂ ਦੀ ਵੱਖਰੀ ਉਪਾਧੀ ਦਿਖਾਈ ਨਹੀਂ ਦਿੰਦੀ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਸੱਤ ਤੇਜ ਅੰਜਨ ਪ੍ਰਤੀਤ ਉਹ ਵੀ ਸੱਚ ਰੂਪ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ ਫਿਰ ਪਾਰ ਬ੍ਰਹਮ ਪਰਮੇਸ਼ਰ ਹੋ ਸੇਵਕ ਥਿਰ ਹੋ ਸੀ ਜਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਸਿਰ ਰਹਿਣ ਵਾਲਾ ਹੈ ਅਤੇ ਜਾਂ ਫਿਰ ਵਾਹਿਗੁਰੂ ਦੇ ਪਿਆਰੇ ਉਹ ਵੀ ਉਹਦੇ ਵਿੱਚ ਅਭੇਦ ਹੋ ਕੇ ਹਮੇਸ਼ਾ ਲਈ ਸਿਰ ਪਦਵੀ ਨੂੰ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ ਨਾਨਕ ਨਹਿ ਪਰਮੇਹੋ ਹਜ਼ੂਰ ਕਹਿੰਦੇ ਇਹਦੇ ਵਿੱਚ ਕੋਈ ਭਰਮ ਵਾਲੀ ਗੱਲ ਨਹੀਂ ਹੈ
ਸਾਰਗ ਮਹੱਲਾ ਪੰਜਵਾ ਗੋਵਿੰਦ ਜੀਓ ਤੂੰ ਮੇਰੇ ਪ੍ਰਾਣ ਆਧਾਰ
ਹੁਣ ਅਗਲੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਰੰਗ ਰਾਗ ਦੇ ਵਿੱਚ ਪਾਵਨ ਪਵਿੱਤਰ ਹੋਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕੀਤੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮ ਦੀ ਅਕਥ ਕਥਾ ਨੂੰ ਹਜ਼ੂਰ ਨੇ ਬਿਆਨ ਕੀਤਾ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਹਜ਼ੂਰ ਨੇ ਬਾਣੀ ਵਿੱਚ ਸਾਨੂੰ ਇੱਕੋ ਹੀ ਗੱਲ ਸਮਝਾਈ ਹੈ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਆਇਓ। ਪਾਤਸ਼ਾਹੀ ਦਸਵੀਂ ਸਵੈ ਪ੍ਰਸਾਦ ਸਵਈਏ। ਕਲਗੀਧਰ ਪਾਤਸ਼ਾਹ ਇਹਨਾਂ ਸਵਈਆਂ ਦੇ ਵਿੱਚ ਪਖੰਡ ਦਾ ਖੰਡਨ ਕਰਦੇ, ਕਹਾਂ ਪਇਓ ਜੋ ਦੋ ਲੋਚਨ ਮੂੰਦ ਗਏ, ਬੈਠ ਰਹੋ ਬਖ ਧਿਆਨ ਲਗਾਇਓ। ਹਜ਼ੂਰ ਕਹਿੰਦੇ ਨੇ ਕੀ ਹੋ ਗਿਆ ਜੇ ਦੋਵੇਂ ਅੱਖਾਂ ਬੰਦ ਕਰਕੇ ਬਗਲੇ ਵਾਂਗੂ ਸਮਾਧੀ ਲਾ ਕੇ ਬੈਠ ਗਿਆ, ਇਹਦੇ ਨਾਲ ਕੁਝ ਨਹੀਂ ਮਿਲੇਗਾ। ਕਈ ਜਿਹੜੇ ਸਾਧੂ ਨੇ ਪ੍ਰਾਣਾਯਾਮ ਕਰਦੇ ਹਨ, ਅੱਖਾਂ ਮੀਟ ਲੈਂਦੇ ਨੇ, ਨਾਸਕਾ ਬੰਦ ਕਰ ਲੈਂਦੇ ਨੇ ਤੇ ਬਗਲ ਸਮਾਧੀ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਗੁਰਮਤ ਵਿੱਚ ਇਹੋ ਜਿਹੀ ਬਗਲ ਸਮਾਧੀ ਦਾ ਕੋਈ ਵੀ ਅਸਥਾਨ ਨਹੀਂ ਹੈ। ਹਜ਼ੂਰ ਕਹਿੰਦੇ ਨੇ ਕਹਾਂ ਪਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਖ ਧਿਆਨ ਲਗਾਇਓ। ਨਾਥ ਫਿਰਿਓ ਲਈ ਸਾਧ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਕਈ ਲੋਕ ਕਹਿੰਦੇ ਨੇ ਵੀ ਅਸੀਂ ਸੱਤਾਂ ਸਮੁੰਦਰਾਂ ਵਿੱਚ ਜਾ ਕੇ ਨਹਾਉਣੇ। ਕਹਿੰਦੇ ਨੇ ਜਿਹੜਾ ਸੱਤਾਂ ਸਮੁੰਦਰਾਂ ਦੇ ਵਿੱਚ ਨਹਾ ਲਵੇ ਉਹਨੂੰ ਸਾਰੇ ਤੀਰਥਾਂ 'ਤੇ ਨਹਾਉਣ ਦਾ ਪੁੰਨ ਪ੍ਰਾਪਤ ਹੋ ਜਾਂਦੇ। ਕਿਉਂ? ਜਿੰਨੇ ਨਦੀਆਂ ਨਾਲੇ ਨੇ, ਜਿੰਨੇ ਤੀਰਥ ਨੇ, ਇਹਨਾਂ ਸਮੁੰਦਰਾਂ ਵਿੱਚ ਹੀ ਜਾ ਕੇ ਰਲਦੇ ਆ। ਹੁਣ ਇੱਕ ਇੱਕ ਤੀਰਥ 'ਤੇ ਜਾਣਾ ਹੋਵੇ ਤਾਂ ਬਹੁਤ ਖਰਚ ਖੇਚਲ ਕਰਨੀ ਪੈਂਦੀ ਹੈ। 68 ਕਰੋੜ ਤੀਰਥ ਮੰਨੇ ਹੋਏ, ਕਿਹੜਾ ਇਹਨਾਂ 68 ਕਰੋੜ ਤੀਰਥਾਂ 'ਤੇ ਜਾਵੇਗਾ? ਇਸ ਲਈ ਕੁਝ ਲੋਕਾਂ ਨੇ ਇਹ ਆਖ ਦਿੱਤਾ ਵੀ 7 ਸਮੁੰਦਰਾਂ ਦੇ ਵਿੱਚ ਨਾਲੋ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਵੇਗਾ। ਪਰ ਹਜ਼ੂਰ ਕਹਿੰਦੇ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੁਹਾਨੂੰ ਹੋਰ ਤੀਰਥਾਂ 'ਤੇ ਸਮੁੰਦਰਾਂ 'ਤੇ ਜਾਣ ਦੀ ਕੋਈ ਲੋੜ ਨਹੀਂ। ਤੁਹਾਡੇ ਕੋਲ ਨਾਮ ਦਾ ਤੀਰਥ ਹੈ, ਤੁਸੀਂ ਇਹਦੇ ਵਿੱਚ ਇਸ਼ਨਾਨ ਕਰੋ। ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਤੁਹਾਨੂੰ ਤਨ ਅਤੇ ਮਨ ਦੀ ਬਾਣੀ ਦੀ ਪਵਿੱਤਰਤਾ ਹਾਸਲ ਹੋ ਜਾਵੇਗੀ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਤੁਹਾਨੂੰ ਹੋਰ ਤੀਰਥਾਂ 'ਤੇ ਸਮੁੰਦਰਾਂ 'ਤੇ ਜਾਣ ਦੀ ਲੋੜ ਹੀ ਕੋਈ ਨਹੀਂ ਰਹੇਗੀ। ਇਸੇ ਲਈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕੀ ਹੋ ਗਿਆ ਜੇ 7 ਸਮੁੰਦਰਾਂ 'ਤੇ ਵੀ ਜਾ ਕੇ ਇਸ਼ਨਾਨ ਕਰ ਲਿਆ। ਕਹਾਂ ਪਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਖ ਧਿਆਨ ਲਗਾਇਓ। ਨਾਥ ਫਿਰਿਓ ਲੈ ਸਾਧ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਉਸ ਆਦਮੀ ਨੇ ਆਪਣਾ ਆਹ ਵੀ ਲੋਕ ਗਵਾ ਲਿਆ ਅਤੇ ਪਰਲੋਕ ਵੀ ਗਵਾ ਲਿਆ। ਜਿਹੜਾ ਸਮੁੰਦਰਾਂ 'ਤੇ ਨਹਾਉਂਦਾ ਫਿਰਦਾ ਅਤੇ ਇਹ ਸਮਝਦਾ ਵੀ ਮੈਂ 7 ਸਮੁੰਦਰਾਂ 'ਤੇ ਨਹਾ ਕੇ ਵੀ ਪਤਾ ਨਹੀਂ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਪਰਮੇਸ਼ਰ ਨਹੀਂ ਇਸ ਤਰ੍ਹਾਂ ਮਿਲ ਸਕਦਾ। ਹਜ਼ੂਰ ਕਹਿੰਦੇ ਨੇ ਬਾਸ ਕੀ ਉਹ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ। ਕਈ ਲੋਕ ਪਹਾੜਾਂ ਦੀਆਂ ਚੋਟੀਆਂ 'ਤੇ ਜਾ ਕੇ ਬੈਠ ਜਾਂਦੇ ਨੇ, ਕਈ ਪਹਾੜਾਂ ਦੀਆਂ ਕੰਧਰਾਂ ਵਿੱਚ ਛੁੱਪ ਕੇ ਬੈਠ ਕੇ ਤਪੱਸਿਆ ਕਰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਕੀ ਹੋ ਗਿਆ ਕਿ ਜੇ ਉਹਨਾਂ ਪਹਾੜਾਂ ਦੇ ਵਿੱਚ ਜਾ ਕੇ ਵੀ ਤਪੱਸਿਆ ਕਰ ਲਈ, ਇਹਦੇ ਨਾਲ ਵੀ ਕੁਛ ਨਹੀਂ ਪ੍ਰਾਪਤ ਹੋਇਆ। ਐਸੇ ਹੀ ਐਸੇ ਸੁਬੈਸ ਬਿਤਾਇਓ। ਬਹੁਤੇ ਲੋਕਾਂ ਨੇ ਇਸੇ ਹੀ ਇਸੇ ਢੰਗ ਦੇ ਨਾਲ ਆਪਣੀ ਸਾਰੀ ਉਮਰ ਬਰਬਾਦ ਕਰ ਲਈ। ਅਤੇ ਮਹਾਰਾਜ ਆਪ ਕਿਰਪਾ ਕਰਕੇ ਹੁਣ ਇਹ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤਾਂ ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਆਇਓ। ਵੀ ਉਹ ਪਰਮਾਤਮਾ ਅਤੇ ਪ੍ਰੇਮ ਦਾ ਭੁੱਖ ਹੈ, ਗੋਬਿੰਦ ਭਾਓ ਭਗਤ ਦਾ ਭੁੱਖ ਹੈ। ਤੁਸੀਂ ਉਸ ਵਾਹਿਗੁਰੂ ਦੇ ਨਾਲ ਪਿਆਰ ਕਰੋਗੇ ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਭਾਈ ਮਿਲਦਾ ਹੈ। ਹੁਣ ਤੁਸੀਂ ਆਖੋਗੇ ਇਹ ਪ੍ਰੇਮ ਕਿੱਥੋਂ ਪ੍ਰਾਪਤ ਹੁੰਦਾ ਹੈ? ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਪ੍ਰੇਮ ਨਾ ਬਾੜੀ ਉਪਜਦਾ, ਪ੍ਰੇਮ ਨਾ ਹਾਟ ਬਿਕਾਏ। ਇਹ ਜਿਹੜਾ ਪ੍ਰੇਮ ਹੈ ਕਿਸੇ ਬਾੜੀ ਵਿੱਚ ਪੈਦਾ ਨਹੀਂ ਹੁੰਦਾ, ਨਾ ਹੀ ਕਿਸੇ ਦੁਕਾਨ ਤੋਂ ਕਿਸੇ ਸਟੋਰ ਤੋਂ ਮਿਲ ਸਕਦਾ। ਪ੍ਰੇਮ ਨਾ ਬਾੜੀ ਉਪਜਦਾ, ਪ੍ਰੇਮ ਨਾ ਹਾਟ ਬਿਕਾਏ। ਰਾਣਾ ਰਾਜਾ ਜੋ ਚਾਹੇ ਸਿਰ ਦੀਜੈ ਪ੍ਰੇਮ ਲੈ ਜਾਏ। ਜੇ ਕੋਈ ਰਾਜਾ ਤੇ ਚਾਹੇ ਕੋਈ ਕੰਗਾਲ ਹੈ, ਕੋਈ ਵੀ ਮਨੁੱਖ ਹੈ ਜਿਹੜਾ ਚਾਹੁੰਦਾ ਹੈ ਮੈਨੂੰ ਰੱਬੀ ਪ੍ਰੇਮ ਮਿਲ ਜਾਵੇ, ਉਹ ਆ ਕੇ ਗੁਰੂ ਨੂੰ ਸਿਰ ਭੇਟਾ ਕਰ ਦੇਵੇ, ਤੇ ਜਿਹੜਾ ਗੁਰੂ ਨੂੰ ਸਿਰ ਭੇਟਾ ਕਰ ਦਿੰਦਾ ਹੈ ਸਿਰ ਦੀਜਾ ਪ੍ਰੇਮ ਲੈ ਜਾਏ, ਉਹਨੂੰ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕਹਿ ਜਾਕਾ ਸਤਿਗੁਰ ਪੂਰਾ। ਹਜ਼ੂਰ ਫਰਮਾਉਂਦੇ ਨੇ ਜਿਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਲੱਗ ਗਿਆ, ਗੱਲ ਪ੍ਰੇਮ ਦੀ ਚੱਲ ਰਹੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਭਈ ਉਹਨੂੰ ਇਸ ਸੰਸਾਰ ਦੇ ਵਿੱਚ ਅਸਲੀ ਸੂਰਮਾ ਗਿਣਿਆ ਜਾਂਦਾ। ਅਸਲੀ ਸੂਰਮਾ ਕੌਣ ਹੈ? ਹਜ਼ੂਰ ਕਹਿੰਦੇ ਨੇ ਜਿਸਨੇ ਮਨ ਨੂੰ ਜਿੱਤ ਲਿਆ, ਆਤਮ ਜਿਣੈ ਸਗਲ ਵਸ ਤਾਂ ਕਿ। ਅਸਲੀ ਸੂਰਮਾ ਉਹ ਹੈ ਜਿਸਨੇ ਮਨ ਨੂੰ ਜਿੱਤ ਲਿਆ। ਜਿੰਨਾ ਚਿਰ ਮਨ ਨਹੀਂ ਜਿੱਤਿਆ ਜਾਂਦਾ, ਇਹ ਮਨੁੱਖ ਚਾਹੇ ਦੁਨੀਆਂ ਵਿੱਚ ਦੁਨੀਆਂ ਨੂੰ ਸੰਸਾਰ ਨੂੰ ਵੀ ਜਿੱਤ ਲਵੇ ਤਾਂ ਵੀ ਉਹ ਹਾਰਿਆ ਹੀ ਹੋਇਆ ਹੁੰਦਾ, ਕਿਉਂਕਿ ਸਤਿਗੁਰੂ ਦੇ ਬਚਨ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ। ਜਿਹੜਾ ਸਾਰੀ ਧਰਤੀ ਦਾ ਰਾਜ ਕਰ ਰਿਹਾ ਹੈ, ਤੇ ਜੇ ਉਸਨੇ ਆਪਣੇ ਮਨ ਨੂੰ ਨਹੀਂ ਨਾ ਜਿੱਤਿਆ, ਉਹ ਇਸ ਦੁਨੀਆਂ ਤੋਂ ਹਾਰ ਕੇ ਹੀ ਜਾਂਦਾ ਹੈ। ਇਸੇ ਲਈ ਗੁਰਮਤਿ ਵਿੱਚ ਸੂਰਮਾ ਉਸ ਨੂੰ ਮੰਨਿਆ ਹੈ ਜਿਹੜਾ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲਵੇ, ਤੇ ਮਨ ਤੇ ਜਿੱਤ ਕੌਣ ਪ੍ਰਾਪਤ ਕਰਦਾ ਹੈ? ਜਾਕਾ ਸਤਿਗੁਰ ਪੂਰਾ, ਜਿਹਦੇ ਸਿਰ ਉੱਤੇ ਪੂਰੇ ਗੁਰੂ ਦਾ ਹੱਥ ਹੋਵੇ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ। ਉਹ ਆਪਣੇ ਮਨ ਨੂੰ ਜਿੱਤ ਸਕਦਾ ਹੈ। ਅਸਲੀ ਹੈ ਪ੍ਰੇਮ ਵਾਹਿਗੁਰੂ ਦੇ ਮਿਲਣ ਦਾ ਸਾਧਨ। ਜਿਹੜਾ ਉਸ ਪਰਮਾਤਮਾ ਨਾਲ ਪ੍ਰੇਮ ਕਰਦਾ ਹੈ ਤੇ ਉਹਨੂੰ ਭਾਈ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਤੇ ਹਜ਼ੂਰ ਨੇ ਇਹ ਵੀ ਬਾਣੀ ਵਿੱਚ ਬਚਨ ਲਿਖੇ ਨੇ, ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚਾ ਸਭ ਕੋਈ। ਜੇ ਕੋਈ ਚਾਹੇ ਵੀ ਮੈਨੂੰ ਉਸ ਪ੍ਰਭੂ ਦਾ ਪ੍ਰੇਮ ਲੱਗ ਜਾਵੇ, ਆਪਣੇ ਆਪ ਨਹੀਂ ਲੱਗਦਾ। ਇਹ ਪ੍ਰੇਮ ਦਾ ਪਿਆਲਾ ਕਿੱਥੋਂ ਮਿਲਦਾ ਹੈ? ਹਜ਼ੂਰ ਕਹਿੰਦੇ ਨੇ ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਈ, ਇਹ ਪਿਰਮ ਪਿਆਲਾ ਖਸਮ ਕਹਿ ਜੈ ਭਾਵੈ ਤੈ ਦੇ। ਇਹ ਜਿਹੜਾ ਪ੍ਰੇਮ ਦਾ ਪਿਆਲਾ ਹੈ, ਇਹ ਤੇ ਵਾਹਿਗੁਰੂ ਪਰਮੇਸ਼ਰ ਜਿਸਨੂੰ ਆਪ ਦੇਵੇ ਉਸਨੂੰ ਇਹ ਪ੍ਰੇਮ ਦਾ ਪਿਆਲਾ ਪ੍ਰਾਪਤ ਹੁੰਦਾ। ਕਿੰਨੀ ਦੁਨੀਆਂ ਹੈ ਜਿਹੜੀ ਕੋਈ ਦੇਵੀ ਦੇਵਤਿਆਂ ਮਗਰ, ਪੀਰਾਂ ਪੈਗੰਬਰਾਂ ਦੇ ਮਗਰ, ਮੜੀਆਂ ਮਸਾਣੀਆਂ ਦੇ ਪਿੱਛੇ, ਪੀਰਾਂ ਪੰਡਤਾਂ ਦੇ ਮਗਰ ਤੁਰੀ ਫਿਰਦੀ ਹੈ, ਕਿਹੜਾ ਰੱਬ ਦੇ ਨਾਲ ਪਿਆਰ ਕਰਦੇ? ਕੋਈ ਵਿਰਲਾ ਹੀ ਹੈ। ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਜੀ। ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਐਸਾ ਮਹਾਂਪੁਰਖ ਮਿਲੇਗਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰੋ। ਪ੍ਰੇਮ ਕਿਵੇਂ ਕਰਨਾ ਚਾਹੀਦਾ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਬਾਰੇ ਦੱਸਦੇ ਨੇ, ਗੋਬਿੰਦ ਜੀਓ ਤੂੰ ਮੇਰੇ ਪ੍ਰਾਣ ਆਧਾਰ। ਐ ਮੇਰੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਜੀਓ। ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਐ ਮੇਰੇ ਵਾਹਿਗੁਰੂ ਜੀਓ ਤੂੰ ਮੇਰੇ ਪ੍ਰਾਣ ਆਧਾਰ, ਤੁਸੀਂ ਮਹਾਰਾਜ ਮੇਰੇ ਪ੍ਰਾਣਾਂ ਦਾ ਆਸਰਾ ਹੋ, ਕਿਉਂਕਿ ਪ੍ਰਾਣ ਸਾਡੇ ਜੀਵਨ ਦਾ ਆਸਰਾ। ਪਰ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਇਹ ਪ੍ਰਾਣ ਮੇਰੇ ਜੀਵਨ ਦਾ ਆਸਰਾ ਨੇ, ਪਰ ਮੇਰੇ ਪ੍ਰਾਣਾਂ ਦਾ ਆਸਰਾ ਤੂੰ ਹੈ। ਭਾਵ ਮੈਨੂੰ ਆਪਣੇ ਜੀਵਨ ਦੇ ਨਾਲੋਂ ਵੀ ਤੇਰਾ ਵੱਧ ਪਿਆਰ ਤੇ ਆਧਾਰ ਪ੍ਰਾਪਤ ਹੋ ਰਿਹਾ ਹੈ। ਇਸੇ ਲਈ ਇਹ ਪ੍ਰੇਮ ਦੀ ਗੱਥ ਹੈ ਨਾ, ਗੋਬਿੰਦ ਜੀਓ ਤੂੰ ਮੇਰੇ ਪ੍ਰਾਣ ਆਧਾਰ। ਇਹ ਵਾਹਿਗੁਰੂ ਜੀ ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਹੋ, ਪ੍ਰਾਣ ਮੇਰੇ ਜੀਵਨ ਦਾ ਆਧਾਰ ਨੇ, ਪਰ ਮੇਰੇ ਪ੍ਰਾਣਾਂ ਦਾ ਆਸਰਾ ਤੁਸੀਂ ਹੋ।
ਸਾਜਣ ਮੀਤ ਸਹਾਈ ਤੁਮ ਹੀ, ਤੂੰ ਮੇਰੋ ਪਰਿਵਾਰ।
ਲੋ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਨਾਲ ਪਿਆਰ ਕਰਨਾ ਹੈ। ਇਹ ਵਾਹਿਗੁਰੂ ਜੀ ਸਾਜਣ ਮੀਤ ਸਹਾਈ ਤੁਮੇ, ਤੁਸੀਂ ਹੀ ਇਸ ਲੋਕ ਦੇ ਸੱਜਣ, ਤੇ ਤੁਸੀਂ ਹੀ ਮੀਤ ਪਰਲੋਕ ਦੇ ਸਾਡੇ ਮਿੱਤਰ ਹੋ, ਤੇ ਤੁਸੀਂ ਮਹਾਰਾਜ ਸਹਾਈ ਜਮਾਂ ਦੇ ਰਸਤੇ ਵਿੱਚ ਸਾਡੀ ਸਹਾਇਤਾ ਕਰਨ ਵਾਲੇ ਹੋ। ਆਪ ਜਿੱਥੇ ਕੋਈ ਹੋਰ ਸੰਗੀ ਸਾਥੀ ਸਾਡੇ ਨਾਲ ਨਹੀਂ ਨਿਭਦਾ, ਉੱਥੇ ਵਾਹਿਗੁਰੂ ਪਰਮੇਸ਼ਰ ਸਾਡੀ ਸਹਾਇਤਾ ਕਰਦੇ। ਅਸੀਂ ਸ਼ਾਮ ਦੇ ਸਮੇਂ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦੇ ਹਾਂ। ਉਸ ਰਹਿ ਰਾਜ ਸਾਹਿਬ ਜੀ ਦੇ ਪਾਠ ਦੇ ਅੰਦਰ ਇਹ ਬਚਨ ਆਉਂਦੇ ਨੇ, ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ। ਇਹ ਵਾਹਿਗੁਰੂ ਜੀ, ਤੁਸੀਂ ਉੱਥੇ ਸਾਡੀ ਰੱਖਿਆ ਕਰਨ ਲਈ ਸਮਰੱਥ ਹੋ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਜਿੱਥੇ ਹੋਰ ਕੋਈ ਸਾਡੀ ਰੱਖਿਆ ਨਹੀਂ ਕਰ ਸਕਦਾ। ਉਹ ਕਿਹੜੀ ਥਾਂ ਹੈ ਜਿੱਥੇ ਸਾਡੀ ਕੋਈ ਰੱਖਿਆ ਨਹੀਂ ਕਰ ਸਕਦਾ? ਹਜ਼ੂਰ ਕਹਿੰਦੇ ਨੇ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ। ਜਦੋਂ ਜੀਵ ਮਾਤਾ ਦੇ ਉਧਰ ਵਿੱਚ ਹੁੰਦਾ, ਮਾਂ ਦੇ ਪੇਟ ਵਿੱਚ ਹੁੰਦਾ, ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ, ਉੱਥੇ ਸਾਡੀ ਕੌਣ ਸਹਾਇਤਾ ਕਰਦਾ ਬਈ? ਬਿਨਾਂ ਅਕਾਲ ਪੁਰਖ ਤੋਂ ਉੱਥੇ ਸਾਡੀ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਉਹ ਵਾਹਿਗੁਰੂ ਕਿਵੇਂ ਸਾਡੀ ਸਹਾਇਤਾ ਕਰਦਾ ਮਾਤਾ ਦੇ ਗਰਭ ਦੇ ਵਿੱਚ, ਉਹਦੇ ਬਾਰੇ ਵੀ ਹਜ਼ੂਰ ਨੇ ਗੁਰਬਾਣੀ ਵਿੱਚ ਚਾਨਣਾ ਪਾਇਆ। ਮਾਤ ਗਰਭ ਮੈਂ ਹੈ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਤੇ ਵਾਹਿਗੁਰੂ ਆਪਣਾ ਸਿਮਰਨ ਦੇ ਕੇ, ਕਿਉਂਕਿ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਵਾਹਿਗੁਰੂ ਦਾ ਸਵਾ ਸਵਾ ਸਿਮਰਨ ਕਰਦੇ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਉੱਥੇ ਤੁਸੀਂ ਸਾਡੀ ਰੱਖਿਆ ਕੀਤੀ। ਹਜ਼ੂਰ ਕਹਿੰਦੇ ਨੇ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ। ਮਾਤਾ ਦੇ ਗਰਭ ਦੇ ਵਿੱਚ ਜਠਰਾਗਣ ਅਗਨੀ ਵੀ ਹੁੰਦੀ ਹੈ, ਉਸ ਅੱਗ ਤੋਂ ਵਾਹਿਗੁਰੂ ਹੀ ਸਾਡੀ ਰੱਖਿਆ ਕਰਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਤੇ ਨਾਲ ਹੀ ਹਜ਼ੂਰ ਕਹਿੰਦੇ ਨੇ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ। ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਜਦੋਂ ਇਹ ਮਨੁੱਖ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ ਤੇ ਅੱਗੇ ਪ੍ਰਲੋਕ ਵਿੱਚ ਜਮਾਂ ਦੇ ਰਸਤੇ ਜਾਣਾ ਪੈਂਦਾ, ਉੱਥੇ ਵੀ ਸਿਵਾਏ ਅਕਾਲ ਪੁਰਖ ਵਾਹਿਗੁਰੂ ਤੋਂ ਹੋਰ ਕੋਈ ਸਾਡੀ ਸਹਾਇਤਾ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਨੇ, ਸੁਣ ਕੇ ਜੰਮ ਕੇ ਦੂਤ ਨਾ ਤੇਰਾ ਛੱਡ ਜਾਹੇ। ਹੇ ਵਾਹਿਗੁਰੂ ਜੀ, ਜਦੋਂ ਇਹ ਜੀਵ ਜਮਾਂ ਦੇ ਮਾਰਗ ਵਿੱਚ ਜਾਂਦਾ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਤੰਗ ਸਹਾਇ, ਉੱਥੇ ਤੇਰਾ ਨਾਮ ਸਾਡੀ ਸਹਾਇਤਾ ਕਰਦੇ। ਸੁਣ ਕੇ ਜੰਮ ਕੇ ਦੂਤ ਨਾ ਤੇਰਾ ਛੱਡ ਜਾਹੇ। ਹੇ ਵਾਹਿਗੁਰੂ ਜੀ, ਤੇਰੇ ਨਾਮ ਨੂੰ ਸੁਣ ਕੇ ਜਿਹੜੇ ਜਮ ਦੂਤ ਨੇ ਉਹ ਵੀ ਸਾਨੂੰ ਛੱਡ ਕੇ ਚਲੇ ਜਾਂਦੇ। ਨਾਮ ਦੇ ਵਿੱਚ ਇਹਦੀ ਵੱਡੀ ਸ਼ਕਤੀ ਹੈ। ਇਸ ਲਈ ਹਜ਼ੂਰ ਕਹਿੰਦੇ ਨੇ, ਸਾਜਨ ਮੀਤ ਸਹਾਈ ਤੁਮੇ। ਇਹ ਵਾਹਿਗੁਰੂ ਜੀ, ਇਸ ਦੁਨੀਆਂ ਦੇ ਸੁਹਿਰਦ ਮਿੱਤਰ, ਪਰਲੋਕ ਦੇ ਮਿੱਤਰ, ਜਮਾਂ ਦੇ ਮਾਰਗ ਦੇ ਸਹਾਈ ਤੁਸੀਂ ਹੋ, ਤੂੰ ਮੇਰੋ ਪਰਿਵਾਰ। ਇਹ ਵਾਹਿਗੁਰੂ ਜੀ, ਤੁਸੀਂ ਹੀ ਮੇਰਾ ਪਰਿਵਾਰ ਹੋ। ਜਿਵੇਂ ਸਭ ਤੋਂ ਪਹਿਲਾਂ ਸਾਡੇ ਮਾਤਾ ਪਿਤਾ ਹੁੰਦੇ, ਮਾਤਾ ਪਿਤਾ ਦੇ ਸੰਯੋਗ ਤੋਂ ਅਸੀਂ ਜਨਮ ਲੈਂਦੇ ਹਾਂ, ਇਹ ਸਾਡੇ ਹੋਰ ਵੀ ਭੈਣ ਭਰਾ ਰਿਸ਼ਤੇਦਾਰ ਬਣ ਜਾਂਦੇ ਨੇ, ਅਤੇ ਸਾਡਾ ਉਹਨਾਂ ਦੇ ਨਾਲ ਉਹ ਪਿਆਰ ਵੀ ਪੈ ਜਾਂਦਾ। ਪਰ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ। ਅਸੀਂ ਤੁਹਾਨੂੰ ਆਪਣਾ ਪਰਿਵਾਰ ਸਮਝਦੇ ਹਾਂ, ਕਿਉਂਕਿ ਆਦਮੀ ਆਪਣੇ ਪਰਿਵਾਰ ਦੇ ਨਾਲ ਮੋਹ ਕਰਦੇ ਨੇ। ਬੱਚੇ ਮਾਤਾ ਪਿਤਾ ਨਾਲ ਜਦੋਂ ਸਾਡੇ ਆਪਣੇ ਬੱਚੇ ਹੋ ਜਾਂਦੇ ਨੇ, ਫਿਰ ਸਾਡਾ ਆਪਣੇ ਪਰਿਵਾਰ ਨਾਲ ਮੋਹ ਪੈ ਜਾਂਦਾ, ਹੁੰਦਾ ਤਾਂ ਸਾਰਿਆਂ ਦਾ ਹੀ ਹੈ ਨਾ ਮੋਹ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿੰਨਾਂ ਲੋਕ ਮਿੱਤਰਾਂ ਦੋਸਤਾਂ ਨਾਲ ਪਿਆਰ ਕਰਦੇ ਨੇ, ਜਿੰਨਾਂ ਲੋਕ ਪਰਿਵਾਰ ਦੇ ਨਾਲ ਮੋਹ ਪਿਆਰ ਕਰਦੇ ਨੇ, ਅਤੇ ਹੇ ਵਾਹਿਗੁਰੂ ਜੀ, ਅਸੀਂ ਹੁਣ ਤੁਹਾਡੇ ਨਾਲ ਉਹ ਪਿਆਰ ਕਰਦੇ ਹਾਂ, ਕਿਉਂਕਿ ਸਾਡਾ ਮਿੱਤਰ ਵੀ ਤੂੰ ਹੀ ਹੈ ਤੇ ਸਾਡਾ ਪਰਿਵਾਰ ਵੀ ਤੂੰ ਹੀ ਓ ਹੈ।
ਰਹਾਓ ਕਰਮ
मस्तक धारियो मेरे माथे साध संग गुण गाए।
रहाउ बसराम देव जी साहिब सतगुरु सच्चे पातशाह फरमाउंदे ने हे वाहिगुरु जी कर मस्तक धारियो मेरे माथा तुसी मेरे मथे उते कर मस्तक धारियो मेरा माथा मेरे मथे ते मेरे सिर उते क्योंकि माथा शब्द भी आ गया ते मस्तक भी आ गया ਤੁਸੀਂ ਸਾਡੇ ਮੱਥੇ ਤੇ ਭਾਵ ਸਾਡੇ ਸਿਰ ਉੱਤੇ ਕਰ ਧਾਰਿਓ ਕਰ ਦਾ ਅਰਥ ਹੈ ਹੱਥ ਤੁਸੀਂ ਆਪਣਾ ਮੇਰਾ ਭਰਿਆ ਹੱਥ ਮੇਰੇ ਸਿਰ ਉੱਤੇ ਮੇਰੇ ਮੱਥੇ ਤੇ ਰੱਖ ਦਿੱਤਾ ਤੇ ਇਸੇ ਆਸ਼ੀਸ ਦਾ ਸਦਕਾ ਸਾਧ ਸੰਗ ਗੁਣ ਗਾਏ ਅਸੀਂ ਸਾਧ ਸੰਗਤ ਵਿੱਚ ਜੁੜ ਕੇ ਜਿੱਥੇ ਹੁਣ ਆਪਾਂ ਬੈਠੇ ਹਾਂ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੀਟ ਦੁਰਮਤ ਖੋਈ ਤਿੰਨ ਕੀ ਤੂਰ ਨਾਨਕ ਦਾਸ ਪੰਚਾ ਜਿਨ ਹਰ ਨਾਮ ਹਿਰਦੈ ਪਰੋਈ ਹੇ ਵਾਹਿਗੁਰੂ ਜੀ ਜਦੋਂ ਤੁਸਾਂ ਮੇਰੇ ਸਿਰ ਉੱਤੇ ਮੇਰੇ ਮੱਥੇ ਤੇ ਹੱਥ ਰੱਖਿਆ ਤੇ ਅਸੀਂ ਸਾਧ ਸੰਗਤ ਵਿੱਚ ਬੈਠ ਕੇ ਆਪ ਜੀ ਦੇ ਗੁਣ ਗਾਏ
ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਕ ਰਾਮ ਨਾਮ ਧਿਆਏ
ਇਹ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਅਸੀਂ ਸਾਰੇ ਫਲ ਪ੍ਰਾਪਤ ਕਰ ਲਏ ਜਿਤੜੇ ਫਲ ਮਨ ਬੰਛ ਗਿਆ ਤਿਤੜੇ ਸਤਿਗੁਰ ਪਾਸ ਜਿੰਨੇ ਫਲ ਸਾਨੂੰ ਚਾਹੀਦੇ ਨੇ ਧਰਮ ਅਰਥ ਕਾਮ ਤੇ ਮੋਖ ਇਹ ਸਾਰੇ ਫਲ ਵਾਹਿਗੁਰੂ ਦੇ ਪਾਸ ਨੇ ਤੁਹਾਡੀ ਕਿਰਪਾ ਦੇ ਨਾਲ ਅਸੀਂ ਸਾਰੇ ਫਲ ਪ੍ਰਾਪਤ ਕਰ ਲਏ ਨੇ ਰਸਕ ਰਾਮ ਨਾਮ ਤੇ ਆਏ ਇਹ ਤੁਹਾਡੀ ਕਿਰਪਾ ਦੇ ਨਾਲ ਹੀ ਜਿੱਥੇ ਅਸੀਂ ਸਾਧ ਸੰਗਤ ਵਿੱਚ ਬੈਠ ਕੇ ਆਪ ਜੀ ਦੇ ਗੁਣ ਗਾਏ ਉੱਥੇ ਨਾਲ ਰਸਕ ਰਾਮ ਨਾਮ ਤੇ ਆਏ ਰਸਕ ਦਾ ਅਰਥ ਵੀ ਰਸੀਏ ਬਣ ਕੇ ਪ੍ਰੇਮੀ ਬਣ ਕੇ ਗੁਰੂ ਘਰ ਦੇ ਆਸ਼ਕ ਬਣ ਕੇ ਤੇ ਅਸੀਂ ਆਪ ਜੀ ਦੇ ਨਾਮ ਨੂੰ ਵੀ ਧਿਆਇਆ ਕਿਉਂਕਿ ਸੇਵਾ ਤੇ ਸਿਮਰਨ ਦੀ ਦਾਤ ਇਹ ਰੱਬੀ ਦਾਤ ਹੈ ਇਹ ਆਪਣੇ ਜ਼ੋਰ ਨਾਲ ਆਪਣੀ ਅਕਲ ਦੇ ਨਾਲ ਨਹੀਂ ਮਿਲਦੀ ਵਾਹਿਗੁਰੂ ਦੀ ਮਿਹਰ ਨਾਲ ਮਿਲਦੀ ਇਸੇ ਲਈ ਹਜ਼ੂਰ ਕਹਿੰਦੇ ਨੇ ਤੁਮਰੀ ਕਿਰਪਾ ਤੇ ਇਹ ਵਾਹਿਗੁਰੂ ਜੀ ਤੇਰੀ ਕਿਰਪਾ ਦੇ ਨਾਲ ਅਸੀਂ ਸਾਰੇ ਫਲ ਪ੍ਰਾਪਤ ਕੀਤੇ ਨੇ ਤੇ ਤੇਰੀ ਕਿਰਪਾ ਦੇ ਨਾਲ ਹੀ ਸਾਧ ਸੰਗਤ ਵਿੱਚ ਬੈਠ ਕੇ ਗੁਣ ਗਾਏ ਨੇ ਤੇ ਤੇਰੀ ਮਿਹਰ ਦੇ ਨਾਲ ਹੀ ਰਸਕ ਦਾ ਅਰਥ ਹੈ ਰਸੀਏ ਹੋ ਕੇ ਅਸੀਂ ਆਪ ਜੀ ਦੇ ਨਾਮ ਨੂੰ ਧਿਆਇਆ ਹੈ
ਆਪ ਚਲ ਨੀਵ ਤਰਾਈ ਸਤਿਗੁਰ ਕਬਹੂ ਡੋਲਤ ਨਾਹੀ
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਹੁਣ ਸ਼ਬਦ ਤੇ ਸੁਰਤ ਦੇ ਸੁਮੇਲ ਦੀ ਇੱਕ ਅਚਲ ਨਿਉਂ ਰਖਵਾ ਦਿੱਤੀ ਹੈ ਨੀਵ ਦਾ ਅਰਥ ਹੁੰਦਾ ਹੈ ਬੁਨਿਆਦ ਜਿਸ ਨੂੰ ਸ਼ਿਲਾ ਆਧਾਰ ਵੀ ਕਹਿੰਦੇ ਇਹ ਵਾਹਿਗੁਰੂ ਜੀ ਤੁਸਾਂ ਇਹ ਸ਼ਬਦ ਸੁਰਤ ਦੇ ਸੁਮੇਲ ਦੀ ਇੱਕ ਨਾ ਡੋਲਣ ਵਾਲੀ ਨਾ ਹਿੱਲਣ ਵਾਲੀ ਪੱਕੀ ਨਿਉਂ ਰਖਵਾ ਦਿੱਤੀ ਹੈ ਕਬਹੂ ਡੋਲਤ ਨਾਹੀਂ ਅਤੇ ਹੁਣ ਕਦੇ ਮਹਾਰਾਜ ਇਹ ਜਿਹੜੀ ਐਸੀ ਆਪ ਜੀ ਨੇ ਨਿਉਂ ਰਖਵਾ ਦਿੱਤੀ ਇਹ ਕਦੇ ਡੋਲਦੀ ਨਹੀਂ ਹੈ ਅਬ ਚਲ ਨੀਵ ਤਰਾਈ ਸਤਿਗੁਰੂ ਵੀ ਸਤਿਗੁਰੂ ਨੇ ਕਿਰਪਾ ਕੀਤੀ ਇਹ ਅਚਲ ਨਿਉਂ ਰਖਵਾ ਦਿੱਤੀ ਹੁਣ ਕਦੇ ਡੋਲਣ ਵਾਲੀ ਨਹੀਂ ਹੈ ਜੇ ਜਾਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਨਿਉਂ ਰੱਖੀ ਉਹਦੇ ਬਾਰੇ ਵੀ ਇਹ ਸ਼ਬਦ ਉਚਾਰਨ ਕੀਤੇ ਅਬ ਚਲ ਨੀਵ ਤਰਾਈ ਸਤਿਗੁਰ ਵੀ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨਿਉਂ ਵੀ ਆਪ ਸਤਿਗੁਰੂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਚਲ ਨਿਉਂ ਰਖਵਾਈ ਹੈ ਇਹ ਹੁਣ ਕਦੇ ਡੋਲਣ ਵਾਲੀ ਨਹੀਂ ਹੈ ਰਹਿੰਦੀ ਦੁਨੀਆਂ ਤਾਂ ਕਿ ਨਿਉਂ ਗੁਰੂ ਦੀ ਬੁਨਿਆਦ ਪੱਕੀ ਰਵੇਗੀ ਅਤੇ ਜਿਹੜੀ ਸਿੱਖੀ ਦੀ ਸ਼ਰਧਾ ਅਤੇ ਭਗਤੀ ਦੀ ਨਿਉਂ ਹੈ ਇਹ ਵੀ ਸਤਿਗੁਰੂ ਨੇ ਆਪ ਰਖਵਾਈ ਹੈ ਇਹ ਵੀ ਕਦੇ ਡੋਲਣ ਵਾਲੀ ਨਹੀਂ ਹੈ
ਗੁਰ ਨਾਨਕ ਜਬ ਭਏ ਦਯਾਰਾ ਸਰਬ ਸੁਖਾਂ ਨਿਧ ਪਾਹੀ
ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਗੁਰੂ ਨਾਨਕ ਜਬ ਭਏ ਦਯਾਰਾ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਬਾਨ ਹੋਏ ਸਰਬ ਸੁਖਾਂ ਨਿਧ ਪਾਈ ਅਸੀਂ ਸਾਰੇ ਸੁਖਾਂ ਦੀ ਨਿਧ ਦਾ ਅਰਥ ਹੈ ਖਾਣ ਸਾਰੇ ਸੁਖਾਂ ਦੀ ਖਾਣ ਪ੍ਰਾਪਤ ਕਰਦੇ ਭਾਵ ਜਦੋਂ ਗੁਰੂ ਮਹਾਰਾਜ ਪ੍ਰਸੰਨ ਹੁੰਦੇ ਨੇ ਸਾਰੇ ਸੁਖਾਂ ਦਾ ਖਜ਼ਾਨਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਦੇ ਵਾਹਿਗੁਰੂ ਦੀ ਸ਼ਰਨ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਜਦੋਂ ਸਾਡੇ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਿਹਰਬਾਨ ਹੋਏ, ਉਹਨਾਂ ਦੀ ਕਿਰਪਾ ਦੁਆਰਾ ਅਸੀਂ ਸਾਰੇ ਸੁੱਖਾਂ ਦੀ ਖਾਣ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ ਤਾਂ ਨਾਨਕ ਜਨ ਠਾਕੁਰ ਪਾਇਆ ਸਭ ਕੁਛ ਦਿਸ ਕੇ ਗ੍ਰਹਿ ਮੈਂ ਆਇਆ, ਉਸ ਨੂੰ ਸਾਰੇ ਸੁੱਖ ਸਾਰੇ ਆਨੰਦ ਪ੍ਰਾਪਤ।